ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ ਸਿਕਦਾਰੋ ਨਹ ਪਤੀ ਆਇਆ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ ਸਿਕਦਾਰੋ ਨਹ ਪਤੀ ਆਇਆ ਉਮਰਾਵੋ ਆਗੈ ਚੇਰਾ ਮਿਲ ਰਾਜਨ ਰਾਮਨ ਬੇਰਾ ਅਬ ਢੂਡਣ ਕਤੋ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੇ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਏ ਤਹ ਸਾਚ ਨਿਆਏ ਨਬੇਰਾ ਊਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਨੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਏ ਮਿਲ ਨਾਨਕ ਆਪ ਗਵਾਏ ਤਿਸ ਪਹ ਕਿਆ ਚਤੁਰਾਏ ਮਿਲ ਨਾਨਕ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸਤਿਗੁਰੂ ਸੱਜੀ ਹੋਈ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਸਤਿਗੁਰਾਂ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਗੁਰਦੇਵ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਦੇਵ ਪੰਜ ਪਾਤਸ਼ਾਹ ਜੀ ਨਿਰੰਕਾਰੀ ਜੋਤ ਪੰਚਮ ਸਰੂਪ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਪਿਆਰੇ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਪਏ ਹੋਏ ਮਨ ਵਿੱਚ ਸ਼ੰਕਿਆਂ ਦੀ ਨਿਵਿਰਤੀ ਦੇ ਲਈ ਸਾਨੂੰ ਜੀਵਨ ਜਾਚ ਦਰਸਾਉਂਦਿਆਂ ਹੋਇਆਂ ਇਹ ਨਿਸ਼ਚੇ ਕਰਵਾਇਆ ਹੈ ਕਿ ਗੁਰਦੇਵ ਪਾਤਸ਼ਾਹ ਨਾਨਕ ਨਿਰੰਕਾਰ ਉਸ ਤੋਂ ਬਿਨਾਂ ਕਿਸੇ ਵੀ ਅਸਥਾਨ 'ਤੇ ਮਨੁੱਖ ਦੇ ਸ਼ੰਕਿਆਂ ਦੀ ਨਿਵਿਰਤੀ ਨਹੀਂ ਹੁੰਦੀ ਹੈ। और जिन्ना चर मन विच शंके ने विकारां दे शंके ने उतना चर मंजल दी प्राप्ति होनी मुमकिन है। इसलिए गुरुदेव पातशाह ने प्यारे बचन बख्शिश किते ने जो इतिहास विच महाकवि संतोख सिंह जी ने भी लिखे ने, संसे सहित जिनों के मन है कब है अशरदा अशरदा जन है, कि जिन्हों का मन संसया दे सहित है शक दे सहित है। अगर जे मन विच शक है तो मनुख अपने मन दे विच दृढ़ता विश्वास परपक्ता नूं प्राप्त नहीं कर सकता है। इसलिए गुरुदेव पातशाह बचन कहिंदे ने अमृतमय बाणी विच, कब हो जियड़ा ओ बचरत है कब हो जाए पयाले, लोभी जियड़ा थिरना रहत है चारे कुंडा पाले। कदे ता मन दी बिरती बहुत उच्ची चली जाती है, परिवार तो संसार तो पदार्थों तो भोगों तो बहुत उच्ची चली जाती है मन की बिरती, ते कदे इतनी नीवी चली जाती है कि पशु की बिरती नालों भी ये नीवा चली जाती है, जिवें इल की बिरती धारण कर लैंदा है मनुख। इसलिए क्योंकि मन विच लोभ है, मन विच शंके ने, मन विच झोरे ने, विकारां दे अधीन है, इस करके एकाग्रता की प्राप्ति नहीं हुंदी है। मन टिकदा नहीं है, मन एकाग्रता विच नहीं आउंदा, मन दठण भजन तो रहत नहीं हुंदा है। गुरुदेव पातशाह ने ये जो पावन पवित्र वचन सानू बख्शिश किते ने इन्हां दी विचार करनी है, क्योंकि अज दे जो दिहाड़े ने ये सरहंद फतेह दिवस दे नाल भी संबंधित ने, उन्हां दे बारे विच भी जो चार मिनट आप संगतां दे लैणा चाहांगा। आओ प्यार सत्कार श्रद्धा भावना सहित होके बुलाओ जी, सतनाम श्री वाहे गुरु जी,
सतनाम श्री वाहे गुरु साहेब जी, सोरठ महला पांजवां घर तीजा चौपदे, एक ओंकार सतगुर प्रसाद।
सोरठ राग दे विच गुरुदेव पातशाह जी अपार बख्शिश करदे ने, भावें सोरठ रागनी दे विच भी है पर श्री गुरु ग्रंथ साहिब दे विच रागनी शब्द गुरुदेव पातशाह ने अंकित नहीं किया है, और जेड़े शब्द जेड़े राग रागनियां दे विच भी आउंदे ने उन्हां दे नाल गुरुदेव ने सरलेख राग लिख दिता है। ए सोरठ राग पंचम पातशाह जी ने बख्शिश करके इस दे विच पावन शब्द उच्चारण किया है। ए शब्द तीसरे घर सुरताल दे विच गायन करन दी हदायत कीती है। गुरबाणी गौ दे नाल विचारीए पढ़िए ते 17वें घर तक गुरबाणी विच शब्द गायन करन दी हदायत गुरुदेव पातशाह ने सानू बख्शिश कीती है। रागी सिंह इस दे बारे भली पेत्र जानदे ने, जिन्हां नूं रागां दा ज्ञान है भाई गुरमीत सिंह जी शांत जी वर्गे इन्हां दी डुंगियाई तक पहुंचदे ने। तीसरे घर सुरताल दे विच गायन करन दी हदायत है। चार पदां दा ये शब्द है, ਜਿਵੇਂ ਇੱਕ ਤੁਕਾ ਦੋ ਤੁਕੇ ਤੇ ਤੁਕੀ ਚੌਪਦੇ ਪੰਚ ਪਦੇ ਇਹ ਸ਼ਬਦ ਚੌਪਦਾ ਹੈ ਚਾਰ ਪਦਾਂ ਦਾ ਇਹ ਪਾਵਨ ਸ਼ਬਦ ਹੈ ਵਸਤੂ ਨਿਰਦੇਸ਼ਕ ਮੰਗਲ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕਾਂ ਵਾਰੀ ਉਚਾਰਨ ਕੀਤਾ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਏ ਤਕਰੀਬਨ 525 ਵਾਰੀ ਇਹ ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕੀਤਾ ਹੈ ਵਸਤੂ ਦਾ ਨਿਰਣੈ ਕਰਨ ਵਾਲਾ ਵਸਤੂ ਨੂੰ ਜਨਾਉਣ ਵਾਲਾ ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ ਹੈ ਜੋ ਸੱਤ ਚਿੱਤ ਆਨੰਦ ਸਰੂਪ ਜਿਸ ਦੀ ਆਕਾਰ ਵਿੱਚ ਸਾਰਾ ਹੀ ਸੰਸਾਰ ਹੈ ਦਮਦਮੀ ਟਕਸਾਲ ਨੇ ਇਸ ਇੱਕੋ ਓਂਕਾਰ ਦੇ ਅਰਥ ਬਹੁਤ ਵਿਸਤਾਰ ਵਿੱਚ ਕੀਤੇ ਨੇ 63 ਪ੍ਰਕਾਰ ਦਾ ਭਰਮ ਇਹਦੇ ਵਿੱਚ ਅੰਤਰ ਹੈ ਓਂਕਾਰ ਦੇ ਵਿੱਚ ਪਰ ਗੁਰਦੇਵ ਪਾਤਸ਼ਾਹ ਨੇ ਸਾਰੇ ਭਰਮ ਭੇਦਾਂ ਦੀ ਨਿਵਿਰਤੀ ਕਰਕੇ ਏਕਾ ਲਾ ਦਿੱਤਾ ਹੈ ਕਿ ਉਹਦੇ ਵਿੱਚ ਕੋਈ ਭਰਮ ਭੇਦ ਹੈ ਹੀ ਨਹੀਂ ਹੈ ਕਿਉਂਕਿ ਉਹ ਸਰਵ ਵਿਆਪਕ ਹੈ ਉਹ ਸਾਰੇ ਰਮਿਆ ਹੋਇਆ ਹੈ ਆਕਾਰ ਉਕਾਰ ਮਕਤ ਮਕਾਰ ਜਿਹੜੀਆਂ ਮਾਤਰਾ ਨੇ ਨਾ ਉਹਦੇ ਵਿੱਚ ਹੀ ਸਮਾ ਜਾਂਦੀਆਂ ਹਨ ਕਿਉਂਕਿ ਉਹ ਸੱਤ ਹੈ ਤਿੰਨਾਂ ਕਾਲਾਂ ਵਿੱਚ ਸੱਤ ਤ੍ਰਈ ਕਾਲ ਆਬਾਦ ਤਵੰਗ ਸਰੂਪ ਜਿਸ ਨੂੰ ਹਿੰਦੂ ਮਤ ਦੇ ਗ੍ਰੰਥਾਂ ਨੇ ਸਤਵੰਗ ਸ਼ਿਵੰਗ ਸੁੰਦਰਮ ਕਿਹਾ ਹੈ ਬਾਕੀ ਜਿਤਨਾ ਕੁਝ ਅਸੀਂ ਦੇਖਦੇ ਹਾਂ ਆ ਸੱਤ ਹੈ ਦ੍ਰਿਸ਼ਟਮਾਨ ਹੈ ਸਗਨ ਮਿਥੇਨਾ ਅੱਖਾਂ ਨਾਲ ਦੇਖਣ ਵਾਲੀ ਜਿਹੜੀ ਵਸਤੂ ਹੈ ਨਾ ਉਹ ਮਿਥਿਆ ਹੈ ਅਸੱਤ ਹੈ ਜੋ ਨਿਰੰਕਾਰ ਅੱਖਾਂ ਨਾਲ ਦੇਖਿਆ ਨਹੀਂ ਜਾਂਦਾ ਮਹਿਸੂਸ ਕੀਤਾ ਜਾਂਦਾ ਅਨੁਭਵ ਕੀਤਾ ਜਾਂਦਾ ਹੈ ਜੋ ਕੁਦਰਤ ਕਰਕੇ ਵਸਿਆ ਸੋਏ ਦੀ ਬਖਸ਼ਿਸ਼ ਹੁੰਦੀ ਹੈ ਉਹ ਤਿੰਨਾਂ ਕਾਲਾਂ ਵਿੱਚ ਹੀ ਸੱਤ ਹੈ ਔਰ ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਗੌਰ ਅਗਿਆਨਤਾ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੋ ਅੰਧਕਾਰ ਦਾ ਨਾਮ ਰੂਹ ਨਾਮ ਪ੍ਰਕਾਸ਼ ਦਾ ਹੈ ਮਨੁੱਖ ਦੇ ਅੰਦਰੋਂ ਅਗਿਆਨ ਨੂੰ ਕੱਟ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ ਆਪ ਜੀ ਪੜ੍ਹਦੇ ਹੋ ਗਿਆਨ ਸੁਲਾਕਾ ਦੇ ਮਨ ਲੋਚਨ ਕਰ ਹੈ ਸਤਿਗੁਰ ਪਾਪ ਵਿਮੋਚਨ ਗਿਆਨ ਦੀਆਂ ਸਲਾਹੀਆਂ ਦੇ ਕੇ ਗੁਰਦੇਵ ਪਾਤਸ਼ਾਹ ਜੀ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਭਰਮ ਦਾ ਹਨੇਰਾ ਚੁੱਕ ਦਿੰਦੇ ਨੇ ਸਾਨੂੰ ਵਸਤੂ ਨਿਰਦੇਸ਼ਕ ਮੰਗਲ ਕਰਵਾ ਦਿੰਦੇ ਵਸਤੂ ਦਾ ਗਿਆਨ ਕਰਵਾਉਂਦੇ ਨੇ ਉਹ ਹੈ ਪ੍ਰਸਾਦ ਕਿਰਪਾਲੂ ਦਿਆਲੂ ਪ੍ਰਸਾਦ ਕਿਰਪਾ ਦੁਆਰਾ ਉਸ ਮਾਲਕ ਦੀ ਪ੍ਰਭੂ ਦੀ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ
ਮਿਲ ਪੰਚੋਹ ਨਹੀਂ ਸਹਸਾ ਚੁਕਾਇਆ
ਆਪਣੀ ਜੋਦੜੀ ਆਪਣੀ ਬੇਨਤੀ ਅਰਦਾਸ ਹੈ ਨਿਰੰਕਾਰ ਦੇ ਅੱਗੇ ਪ੍ਰਭੂ ਪਰਮੇਸ਼ਰ ਦੇ ਅੱਗੇ ਕਿਉਂਕਿ ਮਨੁੱਖ ਅਨੇਕ ਪ੍ਰਕਾਰ ਦੇ ਯਤਨ ਕਰਦਾ ਹੈ ਕੋਈ ਕਿਸੇ ਤਰ੍ਹਾਂ ਦੇ ਯਤਨ ਕਰਦਾ ਕੋਈ ਕਿਸੇ ਤਰ੍ਹਾਂ ਦੇ ਯਤਨ ਕਰਦਾ ਗੁਰਦੇਵ ਪਾਤਸ਼ਾਹ ਦੇ ਅੰਮ੍ਰਿਤ ਵਚਨ ਵੀ ਹਨ ਕਿ ਆਪਣੇ ਲੋਭ ਕੋ ਕੀਨੋ ਮੀਤ ਆਪਣੇ ਹਿੱਤ ਵਾਸਤੇ ਮਨੁੱਖ ਅਨੇਕਾਂ ਨੂੰ ਮਿੱਤਰ ਬਣਾਉਂਦਾ ਹੈ ਗੁਰਦੇਵ ਦੀ ਅੰਮ੍ਰਿਤਮਈ ਬਾਣੀ ਵੀ ਸਾਨੂੰ ਦਰਸਾਉਂਦੀ ਹੈ ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ ਕਿਸੀ ਧੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੇ ਸਵਾਈ ਆਪਣੇ ਸਵਾਰਥ ਵਾਸਤੇ ਆਪਣੇ ਮਤਲਬ ਦੇ ਵਾਸਤੇ ਕਿਸੇ ਨੇ ਆਪਣਾ ਪੱਖ ਆਪਣਾ ਧੜਾ ਮਿੱਤਰ ਨਾਲ ਕਿਸੇ ਨੇ ਪੁੱਤਰ ਨਾਲ ਕਿਸੇ ਨੇ ਜਵਾਈ ਨਾਲ ਕਿਸੇ ਨੇ ਚੌਧਰੀ ਨਾਲ ਅਨੇਕਾਂ ਪ੍ਰਕਾਰ ਦੇ ਮਨੁੱਖ ਪੱਖ ਬਣਾਉਂਦਾ ਧੜੇ ਬਣਾਉਂਦਾ ਹੈ ਪਰ ਮੇਰੇ ਸਾਹਿਬ ਕਹਿੰਦੇ ਜਿਨ ਸਿਉਂ ਧੜੇ ਕਰੇ ਸੇ ਜਾਹੇ ਝੂਠ ਧੜੇ ਕਰ ਪਛੋਤਾਹੇ ਓਏ ਭਲਿਆ ਜਿਨ੍ਹਾਂ ਦੇ ਨਾਲ ਤੂੰ ਧੜੇ ਬਣਾਈ ਬੈਠਾ ਹੈ ਜਿਹੜਾ ਸਮਝਦਾ ਹੈ ਕਿ ਇਹ ਮੇਰੇ ਕਾਰਜ ਕਰਨਗੇ, ਮੇਰੀ ਮਦਦ ਕਰਨਗੇ, ਔਖੇ ਸਮੇਂ ਮੇਰੇ ਕੰਮ ਆਉਣਗੇ, ਉਹਨਾਂ ਕਿਸੇ ਨੇ ਤੇਰੇ ਕੰਮ ਨਹੀਂ ਆਉਣਾ ਹੈ। ਕਿਉਂਕਿ ਖੁਦ ਉਹ ਝੂਠੇ ਨੇ ਅਤੇ ਜਿਨ੍ਹਾਂ ਦੇ ਨਾਲ ਤੂੰ ਝੂਠਿਆਂ ਨਾਲ ਪੱਖ ਬਣਾਉਣਾ, ਤੇਰਾ ਪੱਖ ਵੀ ਝੂਠਾ ਪੈ ਜਾਏਗਾ। ਜਿਨ ਸਿਉਂ ਧੜੇ ਕਰੇ ਸੇ ਜਾਹੇ, ਝੂਠ ਧੜੇ ਕਰ ਪੱਛੋ ਤਾਹੇ, ਝੂਠੇ ਧੜੇ ਬਣਾ ਕੇ ਪੱਛਮ ਪੱਛੋ ਪਸ਼ਚਾਤਾਪ ਕਰਦੇ। ਮਹਾਂਪੁਰਸ਼ ਸੰਤ ਨੇਚਲ ਸਿੰਘ ਜੀ ਨੇ ਕਿ ਬੜੇ ਪਿਆਰੇ ਬਚਨ ਕਹੇ ਨੇ ਕਿ ਕਿਸੇ ਨੇ ਕਿਸੇ ਦਾ ਭਰੋਸਾ ਤੱਕਿਆ, ਕਿਸੇ ਨੇ ਕਿਸੇ ਦਾ ਭਰੋਸਾ ਤੱਕਿਆ। ਕੋਈ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝੇ ਕਰਾਂ। ਮਹਾਂਪੁਰਸ਼ ਕਹਿੰਦੇ ਨੇ, ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੇ, ਕਾਹੂ ਕੋ ਭਰੋਸੋ ਸ਼ਾਹ ਪਾਤਸ਼ਾਹ ਭਾਰੀ ਮੀਤ, ਕਾਹੂ ਕੋ ਭਰੋਸੋ ਕੁਟੰਬੀ ਕਰੇ ਕਾਜ ਕੋ, ਕਾਹੂ ਕੋ ਭਰੋਸੋ ਦੇਵ ਨਾਗਰੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਜਾਜ ਪੇ, ਕਾਹੂ ਕੋ ਭਰੋਸੋ ਚੋਰ ਚਾਤਰੀ ਚਲਾਕੀ ਚੋਖ, ਔਰ ਅਖੀਰ ਵਿੱਚ ਕਹਿੰਦੇ ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੇ। ਕਹਿੰਦੇ ਮੈਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਭਰੋਸਾ ਹੈ, ਮੈਨੂੰ ਨਾ ਕਿਸੇ ਅਮੀਰ ਵਜ਼ੀਰ ਦਾ ਭਰੋਸਾ ਹੈ, ਨਾ ਕਿਸੇ ਵੱਡੀ ਅਹੁਦਾ ਤੇ ਬੈਠੇ ਰਿਸ਼ਤੇਦਾਰ ਦਾ ਭਰੋਸਾ ਹੈ, ਕਿਸੇ ਦਾ ਭਰੋਸਾ ਨਹੀਂ, ਕੇਵਲ ਤੇ ਕੇਵਲ ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੇ। ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸਾਨੂੰ ਭਰੋਸਾ ਹੈ। ਕਿਸੇ ਮਨੁੱਖ ਦੇ ਉੱਤੇ ਕੋਈ ਕੇਸ ਪੈ ਜਾਏ ਨਾ, ਕੋਈ ਕਿਸੇ ਨੂੰ ਤੰਗ ਕਰਦਾ ਹੈ ਤੇ ਅਨੇਕਾਂ ਪ੍ਰਕਾਰ ਦੇ ਯਤਨ ਕਰਦਾ ਹੈ ਮਨੁੱਖ, ਕੋਈ ਕੇਸ ਕਰਦਾ ਜੁਡੀਸ਼ੀਅਲ ਕੋਰਟ ਦੇ ਵਿੱਚ, ਫਿਰ ਕੇਸ ਕਰਦਾ ਉਹ ਹਾਈ ਕੋਰਟ ਦੇ ਵਿੱਚ, ਜੇ ਨਾ ਕਿਤੋਂ ਉਸ ਨੂੰ ਇਨਸਾਫ ਮਿਲੇ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਜਾਂਦਾ। ਕੋਰਟਾਂ ਵੀ ਅਨੇਕਾਂ ਬਣੀਆਂ ਹੋਈਆਂ ਨੇ। ਮੇਰੇ ਗੁਰਦੇਵ ਸਾਨੂੰ ਇੱਥੇ ਸਮਝਾਉਂਦੇ ਨੇ ਕਿ ਮਿਲ ਪੰਚੋਂ ਨੇ ਸਹਿਸਾ ਚੁਕਾਇਆ। ਇਹ ਜਿਹੜਾ ਸਹਿਸਾ ਬਣਿਆ ਹੋਇਆ ਸੀ ਨਾ ਵਿਕਾਰਾਂ ਦਾ, ਕਾਮ ਆਦਿਕ, ਕਾਮ ਕ੍ਰੋਧ ਲੋਭ ਮੋਹੰਕਾਰ, ਇਹਨਾਂ ਦਾ ਸਹਿਸਾ ਬਣਿਆ ਹੋਇਆ ਮਨੁੱਖ ਨੂੰ, ਨਾ ਦਿਨੇ ਟਿਕਣ ਦਿੰਦੇ ਨੇ ਨਾ ਰਾਤ ਟਿਕਣ ਦਿੰਦੇ ਨੇ। ਇਹਨਾਂ ਦੇ ਕਾਰਨ ਕਰਕੇ ਮਨ ਵੀ ਟਿਕਦਾ ਨਹੀਂ, ਟਿਕਾਓ ਦੇ ਵਿੱਚ ਨਹੀਂ ਆਉਂਦਾ, ਇੰਦਰੀਆਂ ਟਿਕਾਓ ਦੇ ਵਿੱਚ ਨਹੀਂ ਆਉਂਦੀਆਂ ਨੇ, ਮਨੁੱਖ ਨੂੰ ਹਮੇਸ਼ਾ ਹੀ ਦੁਖੀ ਕਰਦੇ ਨੇ। ਕਿਉਂਕਿ ਪਾਪ ਕਰੇ ਪੰਚਾਂ ਕੇ ਵਾਸਰੇ, ਇਹਨਾਂ ਪੰਜਾਂ ਦੇ ਅਧੀਨ ਹੋ ਕੇ ਮਨੁੱਖ ਪਾਪ ਕਰਮ ਕਰਦਾ, ਤੇ ਜਦੋਂ ਉਹਨਾਂ ਪਾਪ ਕਰਮ ਤੋਂ ਛੁਟਕਾਰਾ ਪਵਾਉਣ ਦੇ ਲਈ ਇਹਨਾਂ ਕਾਮ ਕ੍ਰੋਧ ਲੋਭ ਹੋ ਮੋਹੰਕਾਰ ਤੋਂ ਬਚਣ ਦੇ ਲਈ ਮਨੁੱਖ ਫਿਰ ਯਤਨ ਕਰਦਾ, ਤੇ ਯਤਨ ਕਰਕੇ ਮਨੁੱਖ ਪੰਚਾਂ ਦੇ ਕੋਲ ਚਲੇ ਗਿਆ। ਜਿਵੇਂ ਆਪਾਂ ਪਿੰਡਾਂ ਵਿੱਚ ਪੰਚਾਇਤ ਚੁਣਦੇ ਹਾਂ, ਪੰਚ ਕਹਿੰਦੇ ਨੰਬਰ, ਪੰਚ ਕਹਿੰਦੇ ਨੇ ਜੋ ਮੈਂਬਰ ਹੁੰਦੇ ਨੇ, ਮੋਹਤਬਾਰ ਬੰਦੇ ਹੁੰਦੇ ਨੇ, ਸਰਪੰਚ ਕਹਿ ਲਓ, ਨੰਬਰਦਾਰ ਕਹਿ ਲਓ, ਪੰਚ ਕਹਿ ਲਓ, ਉਹਨਾਂ ਦੇ ਕੋਲ ਜਾ ਕੇ ਆਪਣੀ ਫਰਿਆਦ ਕਰਦਾ ਵੀ ਮੇਰੀ ਇਹ ਮਦਦ ਕਰੋ, ਮੈਨੂੰ ਇਹ ਤੰਗ ਕਰਦੇ ਨੇ, ਮੈਂ ਇਹਨਾਂ ਦੇ ਸੰਸਿਆਂ ਦੇ ਵਿੱਚ ਫਸਿਆ ਹੋਇਆ, ਦਿਨੇ ਰਾਤ ਟਿਕਾਓ ਨਹੀਂ ਪ੍ਰਾਪਤ ਹੁੰਦਾ। ਪਰ ਉਹਨਾਂ ਨੂੰ ਮਿਲ ਕੇ ਸਹਿਸਾ ਚੁਕਾਇਆ, ਉਹਨਾਂ ਪੰਚਾਂ ਨੂੰ ਮਿਲ ਕੇ ਵੀ ਇਹ ਸਹਿਸਾ ਜਿਹੜਾ ਭਰਮ ਸੀ ਨਾ, ਕਾਮ ਕ੍ਰੋਧ ਲੋਭ ਮੋਹੰਕਾਰ ਦਾ ਸਹਿਸਾ ਇਹ ਨਹੀਂ ਚੁਕਾਇਆ। ਪੰਚਾਂ ਨੂੰ ਮਿਲ ਕੇ ਵੀ ਇਹ ਮੇਰਾ ਜਿਹੜਾ ਸੰਸਾ ਸੀ ਇਹ ਚੁਕਾਇਆ ਨਹੀਂ ਗਿਆ ਉਹਨਾਂ ਤੋਂ, ਮੇਰਾ ਉਹ ਸ਼ੰਕਾ ਨਿਵਿਰਤ ਨਹੀਂ ਕਰ ਸਕੇ ਹਨ, ਮੈਨੂੰ ਇਹਨਾਂ ਵਿਕਾਰਾਂ ਤੋਂ ਛੁਡਾ ਨਹੀਂ ਸਕੇ, ਬਚਾ ਨਹੀਂ ਸਕੇ ਹਨ।
ਇਕਦਾਰ ਨਹਿ ਪਤੀ ਆਇਆ,
ਫਿਰ ਜਦੋਂ ਉਹਨਾਂ ਤੋਂ ਗੱਲ ਨਹੀਂ ਬਣੀ, ਇਹ ਸਿੱਕਦਾਰ ਦੇ ਕੋਲ ਚਲੇ ਗਿਆ। ਸਿੱਕਦਾਰ ਦੇ ਜਾ ਕੇ ਅੱਗੇ ਇਸਨੇ ਆਪਣਾ ਕੇਸ ਰੱਖਿਆ, ਆਪਣਾ ਪੱਖ ਰੱਖਿਆ, ਪਰ ਉਹਦੇ ਕੋਲੋਂ ਵੀ ਭਤੀਜਿਆ ਨਹੀਂ ਹੈ। ਉਹਨੇ ਕੋਈ ਗੋਲਮੋਲ ਕਰਕੇ ਇਹਨੂੰ ਸਮਝਾਉਣ ਦਾ ਯਤਨ ਤੇ ਕੀਤਾ ਹੈ, ਪਰ ਸਮਝਾ ਨਹੀਂ ਸਕਿਆ। ਤੇ ਜਿੰਨਾ ਚਿਰ ਸ਼ੰਕਾ ਜਿਹੜਾ ਨਿਵਿਰਤ ਨਾ ਹੋਵੇ, ਕੁਐਸਚਨ ਹੱਲ ਨਾ ਹੋਵੇ, ਸੰਸਾ ਆਪਣੀ ਥਾਂ ਤੇ ਬਣਿਆ ਰਹਿੰਦਾ ਜਿਤਨਾ ਚਿਰ ਉਸ ਨੂੰ ਪੂਰਾ ਉੱਤਰ ਨਾ ਮਿਲ ਜਾਏ, ਜਿੰਨਾ ਚਿਰ ਉਹਦਾ ਸਮਾਧਾਨ ਨਾ ਨਿਕਲ ਜਾਏ, ਉਹਨਾਂ ਚਿਰ ਸ਼ੰਕਾ ਉਹਦੇ ਮਨ ਵਿੱਚ ਜਿਉਂਦਾ ਤਿਉਂ ਬਣਿਆ ਰਹਿੰਦਾ। ਇਸ ਕਰਕੇ ਨਹਿਪਤੀ ਆਇਆ, ਉਹ ਸਿੱਕਦਾਰ ਦੇ ਕੋਲ, ਬਾਦਸ਼ਾਹ ਦੇ ਕੋਲ ਜਾ ਕੇ ਵੀ ਨਹੀਂ ਪਤੀਜਿਆ ਹੈ।
ਉਮਰਾਵੋ ਆਗੈ ਚੇਰਾ,
ਉਮਰਾਵੋ ਜੋ ਰਾਜਿਆਂ ਦੇ ਕਰਿੰਦੇ ਹੁੰਦੇ ਨੇ, ਅਹਿਲਕਾਰ ਹੁੰਦੇ ਨੇ, ਅਮੀਰ ਵਜ਼ੀਰ ਹੁੰਦੇ ਨੇ, ਉਹਨਾਂ ਦੇ ਪਾਸ ਵੀ ਬੇਨਤੀ ਕਰ ਲਈ ਭਾਈ ਤੁਸੀਂ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ, ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਲਓ, ਛਡਾ ਲਓ ਇਹਨਾਂ ਨੂੰ, ਮੇਰਾ ਮਨ ਇਹਨਾਂ ਦੇ ਅਧੀਨ ਨਾ ਰਹੇ। ਕਿਉਂਕਿ ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਇਹਨਾਂ ਵਿਕਾਰਾਂ ਦੇ ਅਧੀਨ ਹੋ ਜਾਂਦਾ ਹੈ। ਵਿਕਾਰਾਂ ਦੇ ਅਧੀਨ ਹੋਇਆ ਮਨ ਕਦੇ ਪਰਾਏ ਤਨ ਨੂੰ ਤੱਕਦਾ ਹੈ, ਧਨ ਨੂੰ ਤੱਕਦਾ ਹੈ, ਪਰਾਏ ਨਿੰਦਿਆ ਚੁਗਲੀ ਸੁਣ ਕੇ ਪ੍ਰਸੰਨ ਹੁੰਦਾ ਹੈ, ਔਗਣਾਂ ਦੇ ਵਿੱਚ ਬੈਠਾ ਰਹਿੰਦਾ, ਔਗਣਾਂ ਦੇ ਵਿੱਚ ਫਸਿਆ ਰਹਿੰਦਾ ਹੈ ਮਨ। ਪਰ ਉਹਨਾਂ ਉਮਰਾਵ ਜਿਹੜੇ ਉਮਰਾਵ ਸੀ ਨਾ, ਉਹਨਾਂ ਅੱਗੇ ਆਪਣਾ ਝਗੜਾ ਰੱਖਿਆ, ਪਰ ਉਹ ਵੀ ਝਗੜਾ ਨਿਬੇੜ ਨਹੀਂ ਸਕੇ ਹਨ, ਇਹਦੇ ਝਗੜੇ ਦੀ ਨਿਵਿਰਤੀ ਨਹੀਂ ਕਰ ਸਕੇ, ਇਹਨੂੰ ਤਸੱਲੀ ਨਹੀਂ ਦਵਾ ਸਕੇ, ਬਚਾ ਨਹੀਂ ਸਕੇ ਹਨ।
ਦਿਲ ਰਾਜਨ ਰਾਮ ਨਵੇਰਾ,
ਫਿਰ ਜਦੋਂ ਕੋਈ ਵੀ ਚਾਰਾ ਨਹੀਂ ਨਾ ਚੱਲਿਆ, ਜਦੋਂ ਕਿਤਿਓਂ ਵੀ ਬਾਤ ਨਹੀਂ ਬਣੀ, ਤੇ ਮਨੁੱਖ ਫਿਰ ਹਾਰ ਕੇ ਨਾ, ਮਿਲ ਰਾਜਨ ਰਾਮ, ਰਾਜਿਆਂ ਦੇ ਰਾਜੇ ਰਾਮ ਪਰਮਾਤਮਾ ਪ੍ਰਭੂ ਪਰਮੇਸ਼ਰ, ਜਿਸ ਨੂੰ ਆਪ ਜੀ ਪੜ੍ਹਦੇ ਹੋ ਰਾਜਾਨ ਰਾਜ, ਜੋ ਰਾਜਿਆਂ ਦੇ ਰਾਜੇ ਨੇ। ਇਸੇ ਕਰਕੇ ਗੁਰਦੇਵ ਪਾਤਸ਼ਾਹ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ, ਭਲਿਆ ਰਾਜਨ ਕੋ ਰਾਜਾ ਮਹਾਰਾਜਨ ਕੋ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਐਸੇ ਤਿਆਗ ਕੇ ਰਾਜੇ ਨੂੰ, ਜਿਹੜਾ ਰਾਜਨ ਕੋ ਰਾਜਾ ਮਹਾਰਾਜਨ ਕੋ ਮਹਾਰਾਜਾ, ਜਿਹੜਾ ਰਾਜਿਆਂ ਦਾ ਵੀ ਰਾਜਾ ਹੈ, ਮਹਾਰਾਜਿਆਂ ਦਾ ਵੀ ਮਹਾਰਾਜਾ ਹੈ, ਸਾਰਿਆਂ ਤੋਂ ਉੱਤਮ ਵੱਡਾ ਹੈ, ਉਹਨੂੰ ਤਿਆਗ ਕੇ ਭਾਈ ਦੂਜੇ ਨੂੰ ਕਿਉਂ ਧਿਆਈਏ, ਨਹੀਂ ਧਿਆਉਣਾ ਚਾਹੀਦਾ ਕਿਸੇ ਦੂਜੇ ਨੂੰ। ਮਨੁੱਖ ਨੇ ਬਹੁਤ ਯਤਨ ਕੀਤਾ ਹੈ, ਅਨੇਕਾਂ ਨੂੰ ਮਿਲ ਕੇ ਜਿਹੜੇ ਆਪਣੇ ਆਪ ਨੂੰ ਸੰਤ ਜਨ ਕਹਾਉਂਦੇ ਨੇ, ਉਹਨਾਂ ਦੇ ਪਾਸ ਜਾ ਕੇ ਆਪਣੇ ਵਿਕਾਰਾਂ ਤੋਂ ਬਚਣ ਦੇ ਲਈ ਇਸਨੇ ਉਪਰਾਲਾ ਕੀਤਾ ਹੈ, ਪਰ ਉਹ ਇਹਦਾ ਝਗੜਾ ਨਹੀਂ ਮੁਕਾ ਸਕੇ, ਸੰਸਾ ਨਹੀਂ ਚੁਕਾ ਸਕੇ, ਉਹ ਤੇ ਆਪ ਪੰਜਾਂ ਦੇ ਅਧੀਨ ਨੇ, ਉਹ ਤੇ ਪੰਜਾਂ ਦੇ ਵਿੱਚ ਫਸੇ ਹੋਏ ਨੇ। ਉਹਨਾਂ ਦੀਆਂ ਕਹਾਣੀਆਂ ਅਖਬਾਰਾਂ ਵਿੱਚ ਤੁਸੀਂ ਪੜ੍ਹਦੇ ਹੋ, ਨਾਵਲ ਰਸਾਲਿਆਂ ਵਿੱਚ ਪੜ੍ਹਦੇ ਹੋ, ਉਹ ਤੁਹਾਡੇ ਵਿਕਾਰਾਂ ਦੇ ਸੰਸੇ ਨੂੰ ਕਿਵੇਂ ਮੁਕਾ ਸਕਦੇ ਨੇ। ਸੰਤਾਂ ਦੇ ਕੋਲ ਜਾ ਕੇ ਗੱਲ ਨਹੀਂ ਬਣੀ ਇਸ ਦੀ, ਫਿਰ ਆਪਣੇ ਆਪ ਨੂੰ ਵਿਦਵਾਨਾਂ ਦੇ ਪਾਸ ਲੈ ਕੇ ਗਿਆ ਕਿ ਵਿਦਵਾਨ ਮੇਰਾ ਸ਼ੰਕਾ ਨਿਵਿਰਤ ਕਰਨਗੇ, ਪਰ ਵਿਦਵਾਨ ਵੀ ਇਹਨਾਂ ਨੂੰ ਪਤੀਜਿਆ ਨਹੀਂ ਜਾ ਸਕਿਆ, ਕਿਉਂਕਿ ਵਿਦਵਾਨ ਮਨੁੱਖ ਜਿਹੜਾ ਹੈ ਨਾ, ਉਹ ਕਿਤਾਬਾਂ ਪੜ੍ਹ ਕੇ, ਯਤਨ ਕਰਕੇ, ਲੈਕਚਰ ਯਾਦ ਕਰਕੇ ਵਿਦਵਾਨ ਤੇ ਬਣ ਸਕਦਾ ਹੈ, ਆਤਮਕ ਗਿਆਨ ਨਹੀਂ ਪ੍ਰਾਪਤ ਕਰ ਸਕਦਾ। ਆਤਮਕ ਗਿਆਨ ਤੋਂ ਬਿਨਾਂ ਇਹ ਜਿਹੜੇ ਸੂਖਸ਼ਮ ਨੇ ਨਾ, ਇਹਨਾਂ ਪੰਜਾਂ ਤੋਂ ਮਨੁੱਖ ਛੁਟਕਾਰਾ ਨਹੀਂ ਪਾ ਸਕਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਇਹ ਤੇ ਐਸੀ ਗੁਣ ਵਡਿਆਈ ਬਖਸ਼ਿਸ਼ ਕੀਤੀ ਮੇਰੇ ਮਾਲਕ ਨੇ, ਮੇਰੇ ਤੇ ਐਸਾ ਪਰਉਪਕਾਰ ਕੀਤਾ ਮੇਰੇ ਸਤਿਗੁਰੂ ਨੇ, ਇਹ ਜਿਤਨੇ ਵੀ ਹੋਮੇ ਹੰਗਤਾ ਦੇ ਰੋਗ ਸੀ ਨਾ, ਸਾਰਿਆਂ ਨੂੰ ਦੂਰ ਕਰ ਦਿੱਤਾ। ਪਰ ਜਿਹੜਾ ਹੁਣ ਵਿਦਵਾਨ ਕਹਾਉਣ ਵਾਲਾ ਹੈ, ਆਪਣੇ ਆਪ ਨੂੰ ਗਿਆਨੀ ਕਹਾਉਣ ਵਾਲਾ ਹੈ, ਉਹ ਵੀ ਮਨੁੱਖ ਨੂੰ ਪਤਿਆ ਪ੍ਰਤੀਜ ਨਹੀਂ ਸਕਦਾ, ਤਸੱਲੀ ਨਹੀਂ ਕਰਵਾ ਸਕਦਾ, ਉਹਦੇ ਕੋਲ ਤਸੱਲੀ ਨਹੀਂ ਹੋਈ। ਇਸ ਨੇ ਸੋਚਿਆ ਵੀ ਹੋਰ ਕੋਈ ਘਰ ਦੇਖ ਲੈਂਦੇ ਹਾਂ। ਇਹ ਚਲੇ ਗਿਆ ਫਿਰ ਜੋਤਸ਼ੀਆਂ ਦੇ ਕੋਲ, ਧਾਗੇ ਤਵੀਤ ਕਰਨ ਵਾਲਿਆਂ ਦੇ ਕੋਲ, ਪਾਣੀ ਬਣਾ ਬਣਾ ਕੇ ਦੇਣ ਵਾਲਿਆਂ ਦੇ ਕੋਲ, ਆਟੇ ਦੇ ਪੇੜੇ ਮਨਸ ਕੇ ਦੇਣ ਵਾਲਿਆਂ ਦੇ ਕੋਲ, ਭਈ ਤੁਸੀਂ ਇਹ ਨਗ ਪਾ ਲਓ ਤੇ ਇਹ ਹੋ ਜਾਏਗਾ, ਇਹ ਨਗ ਪਾਓਗੇ ਤੇ ਇਹ ਹੋ ਜਾਏਗਾ। ਕਿੱਧਰ ਨੂੰ ਜਾ ਰਿਹਾ ਸਿੱਖ? ਗਾਤਰਾ ਵੀ ਪਾਇਆ ਹੋਇਆ ਗਲੇ ਦੇ ਵਿੱਚ ਤੇ ਨਗ ਵੀ ਉਂਗਲਾਂ ਵਿੱਚ ਪਾਏ ਹੋਏ ਨੇ। ਕਈਆਂ ਕਈਆਂ ਨੇ ਤੇ ਦਸਾਂ ਹੀ ਉਂਗਲਾਂ ਵਿੱਚ ਨਗ ਪਾਏ ਹੁੰਦੇ ਦੇਖੇ ਜਾਂਦੇ ਨੇ। ਉਹ ਦਸਾਂ ਨਗਾਂ ਤੇ ਤੈਨੂੰ ਭਰੋਸਾ ਏ, ਦਸਾਂ ਗੁਰੂਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਤੇ ਤੇਰਾ ਭਰੋਸਾ ਟੁੱਟ ਗਿਆ ਭਲਿਆ। ਤੇ ਜਿੰਨਾ ਚਿਰ ਤੇਰਾ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਬਣੇਗਾ, ਇਹ ਨਗ ਤੇਰਾ ਕੁਝ ਨਹੀਂ ਸਵਾਰ ਸਕਣਗੇ, ਇਹ ਨਗ ਤੇਰੀ ਬੇੜੀ ਬੰਨੇ ਨਹੀਂ ਲਾ ਸਕਣਗੇ। ਬੇੜੀ ਬੰਨੇ ਤੇ ਤਦ ਲੱਗਣੀ ਹੈ ਜਦੋਂ ਬੇੜੀ ਦੇ ਮਲਾਹ ਦੇ ਕੋਲ ਆਏਗਾ, ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਏਗਾ। ਇਸ ਲਈ ਉਹਨਾਂ ਦੇ ਅੱਗੇ ਵੀ ਝਗੜਾ ਰੱਖਿਆ, ਮੁਕਾ ਨਹੀਂ ਸਕਿਆ ਏ। ਤੇ ਆਖਿਰਕਾਰ ਫਿਰ ਮਿਲ ਰਾਜਾ ਰਾਮ ਨਵੇਰਾ, ਜੋ ਰਾਜਿਆਂ ਦੇ ਰਾਜੇ ਸੀ ਨਾ ਰਾਮ, ਜੋ ਰਮਿਆ ਹੋਇਆ, ਜੋ ਸਰਬ ਵਿਆਪਕ ਹੈ, ਸਰਬ ਸ਼ਕਤੀਮਾਨ, ਉਹਦੇ ਚਰਨਾਂ ਵਿੱਚ ਆ ਕੇ ਢਹਿ ਪਿਆ ਕਿ ਤੇਰੇ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ, ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਰ। ਵਾਹਿਗੁਰੂ ਸਤਿਗੁਰੂ ਜੀ, ਤੇਰੇ ਸਮਾਨ ਕੋਈ ਹੋਰ ਹੈ ਨਹੀਂ, ਤੇਰਾ ਦਰ ਛੱਡ ਕੇ ਕਿੱਥੇ ਜਾਈਏ। ਤੇ ਜਿਹੜਾ ਮਾਲਕ ਦਾ ਦਰ ਛੱਡ ਦਿੰਦਾ ਨਾ, ਉਹ ਦਰ ਦਰ ਦੇ ਉੱਤੇ ਭਟਕਦਾ ਹੈ, ਉਹਦੀ ਭਾਵਨਾ ਬਣ ਜਾਂਦੀ ਹੈ। ਦੁਆਰ ਦੁਆਰ ਸਵਾਨ ਜਿਉ ਡੋਲਤ ਨੈ ਸਦ ਰਾਮ ਭਜਨ ਕੀ, ਕੋਕਰ ਦਰ ਦਰ ਦੇ ਉੱਤੇ ਠੋਕਰਾਂ ਖਾਂਦਾ ਡੋਲਦਾ ਜਾ ਕੇ, ਉਹ ਭਲਿਆ ਤੇਰੇ ਲੋਭ ਦੀ ਬਿਰਤੀ ਨੇ ਤੈਨੂੰ ਕੂਕਰ ਬਣਾ ਦਿੱਤਾ। ਕਦੇ ਕਿਤੇ ਜਾ ਕੇ ਸਿਰ ਝੁਕਾਉਣਾ, ਕਦੇ ਕਿਤੇ ਜਾ ਕੇ ਸਿਰ ਝੁਕਾਉਣਾ, ਕਦੇ ਡੇਰਿਆਂ ਨੂੰ ਮੱਥੇ ਟੇਕਣਾ, ਕਦੇ ਮਨੁੱਖਾਂ ਨੂੰ ਮੱਥੇ ਟੇਕਣਾ ਹੈ। ਭਲਿਆ ਜੇ ਮੱਥਾ ਟੇਕਣਾ ਹੀ ਆ ਨਾ, ਤੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕ। ਜਿਹੜੀ ਤੇਰੀ ਭਾਵਨਾ ਹੈ ਨਾ, ਉਹ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਪੂਰੀ ਕਰਨੀ ਹੈ। ਹਾਂ, ਬਜ਼ੁਰਗਾਂ ਦਾ ਸਤਿਕਾਰ ਜ਼ਰੂਰ ਕਰਨਾ ਹੈ ਆਪਣਿਆਂ ਦਾ। ਬਜ਼ੁਰਗ ਕੋਈ ਵੀ ਹੋਵੇ ਉਹਦਾ ਸਤਿਕਾਰ ਕਰਨਾ ਹੈ, ਕਿਸੇ ਧਰਮ ਦਾ ਹੋਵੇ ਸਤਿਕਾਰ ਕਰਨਾ ਹੈ, ਪਰ ਗੁਰੂ ਭਾਵਨਾ ਕਰਕੇ ਮੱਥਾ ਕੇਵਲ ਤੇ ਕੇਵਲ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਅੱਗੇ ਟੇਕਣਾ ਸਿੱਖ ਨੇ। ਤੇ ਜਦੋਂ ਅਸੀਂ ਟੇਕਾਂਗੇ ਨਾ ਮੱਥਾ ਗੁਰੂ ਦੇ ਅੱਗੇ, ਤੇ ਗੁਰੂ ਸਤਿਗੁਰ ਪੂਰੇ ਝਗੜੇ ਚੁਕਾਇਓ, ਫਿਰ ਗੁਰੂ ਨੇ ਸਾਰੇ ਝਗੜੇ ਚੁਕਾ ਦੇਣੇ, ਮੁਕਾ ਦੇਣੇ ਨੇ। ਇਸ ਲਈ ਪ੍ਰਭੂ ਪਰਮੇਸ਼ਰ ਨੇ ਕਿਰਪਾ ਕੀਤੀ, ਬਖਸ਼ਿਸ਼ ਕਰ ਦਿੱਤੀ, ਨਵੇਰਾ ਕਰ ਦਿੱਤਾ, ਜਿਹੜਾ ਵਿਕਾਰਾਂ ਦਾ ਸੰਸਾ ਬਣਿਆ ਹੋਇਆ ਸੀ, ਮਨ ਵਿੱਚ ਅਨੇਕ ਪ੍ਰਕਾਰ ਦੇ ਸੰਸਿਆਂ ਨੇ ਜਨਮ ਲਿਆ ਹੋਇਆ ਸੀ। ਕਦੇ ਕਾਮ ਦੇ ਅਧੀਨ ਹੁੰਦਾ ਸੀ, ਤੇ ਕਦੇ ਕ੍ਰੋਧ ਦੇ ਅਧੀਨ ਹੁੰਦਾ ਸੀ, ਕਦੇ ਮੋਹ ਵਿੱਚ ਫਸ ਜਾਂਦਾ ਸੀ, ਕਦੇ ਵਿਕਾਰਾਂ ਵਿੱਚ ਫਸ ਜਾਂਦਾ ਸੀ। ਉਹ ਸਾਰਾ ਝਗੜਾ ਹੀ ਨਿਬੇੜ ਦਿੱਤਾ ਮੇਰੇ ਮਾਲਕ ਨੇ, ਸਾਰਿਆਂ ਝਗੜਿਆਂ ਤੋਂ ਨਿਵਰਤ ਕਰ ਦਿੱਤਾ ਹੈ।
ਅਬ ਢੂਡਣ ਕਤੋ ਨਾ ਜਾਏ,
ਤੇ ਕਹਿੰਦੇ ਆਬ ਹੁਣ ਢੂੰਡਣ ਕਤੋ ਨਾ ਜਾਈ, ਹੁਣ ਕਿਤੇ ਵੀ ਕੋਈ ਲੱਭਣ ਦੀ ਜਾਣ ਦੀ ਲੋੜ ਨਹੀਂ ਪੈਂਦੀ ਹੈ। ਮਨੁੱਖ ਉਤਨਾ ਚਿਰ ਭਟਕਦਾ ਹੈ ਜਿੰਨਾ ਚਿਰ ਉਹਦੀ ਭਾਵਨਾ ਨਾ ਪੂਰੀ ਹੋ ਜਾਏ। ਜਦੋਂ ਭਾਵਨਾ ਪੂਰੀ ਹੋ ਗਈ ਤੇ ਭਟਕਣਾ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਇਸੇ ਲਈ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬੜੇ ਪਿਆਰੇ ਬਚਨ ਕਹੇ ਨੇ, ਮਾਈ ਮਨ ਮੇਰੋ ਬਸ ਨਾਹੇ, ਨਿਸ ਬਾਸਰ ਵਿਖਿਅਨ ਕੋ ਧਾਵਤ ਕਿਹ ਬਿਦ ਰੋਕੋ ਤਾਹੇ। ਮਾਈ, ਮੇਰਾ ਮਨ ਵਸ ਵਿੱਚ ਨਹੀਂ ਆਉਂਦਾ, ਇਹ ਵਿਸ਼ਿਆਂ ਵਿਕਾਰਾਂ ਵਿੱਚ ਦੌੜਦਾ ਰਹਿੰਦਾ। ਤੇ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਨਾ, ਜਦੋਂ ਸ਼ਬਦ ਦੇ ਨਾਲ ਪ੍ਰਾਪਤੀ ਹੋ ਗਈ, ਸ਼ਬਦ ਨਾਲ ਜੁੜ ਗਿਆ, ਤੇ ਉਹੀ ਗੁਰਦੇਵ ਪਾਤਸ਼ਾਹ ਕਹਿੰਦੇ ਮਾਈ मन मेरो तावन ते छूटो कर बैठो बिसराम। माई मैं धन पायो हर नाम, मैं नाम रूपी धन प्राप्त कर लिया ते जेड़ा मेरा मन दौड़दा सी ना उन विश्राम एकाग्रता विच आ गया, ओ टिकाओ दे विच आ गया, हुण टिक के बैठ गया है। इसलिए पातशाह कहिंदे हुण ढूंढन कत हो ना जाई, हुण किते जाके खोज करन दी लभण दी लोड़ नहीं है।
गोबिंद भेटे गुर गोसाई।
भाई हुण की गल हो गई, हुण तैनू की मिल गया है जिस करके तेरा नासन भाजन थाके, तेरा नसना भजना रहत हो गया है, तेरी दौड़ खत्म हो गई, तेरी भटकना मिट गई। पातशाह जी बख्शिश कहिंदे ने क्योंकि गोविंद भेटे गुर गोसाई, मेरे मालिक मेरे प्रभु गोसाई कहिंदे पृथ्वी पालक नू, गो नाम पृथ्वी दा ए, पृथ्वी दा मालिक पृथ्वी दा स्वामी, ते पृथ्वी दा स्वामी कौन है? परमात्मा है, परमेश्वर अकाल पुरख है। उसनू किसे भी नाम दे नाल याद कर सकते हो, उनू किसे भी भावना दे नाल याद कर सकते हो। हुण गुर गोसाई ओ गोसाई परमात्मा प्रभु दी कृपा द्वारा गोविंद भेटे, गोविंद प्रभु दी प्राप्ति हो गई है, हुण परमेश्वर दे नाल मिलाप हो गया। भेटे नाम हुंदा है मिलाप दा, जिवें आपां कहिंदे आ ना कि फलाने नाल भेंट करनी है, भाव के फलाने दे नाल जाके मिलाप करना। असी गुरु की हजूरी विच भेटा रखने हैं, गुरु नूं साडी भेटा दा कोई भी तिल जना तमा नहीं है। गुरु तो साडा तिल ना तमाए, तिल मात्र तमा नहीं उन्हूं भेटा दी। ये भेटा तो असी गुरु के दर ते इस करके रखते हाँ कि सतगुरु तेरे दर ते आए हैं, अपने चरणा दे नाल जोड़ लै, अपनी अभेदता बख्शिश कर दे, अपने अभेद निश्चय रूपी गले दे नाल लगा लै सानू। इस करके गोविंद भेटे गोविंद प्रभु परमात्मा मिल गया है।
आओ आया प्रभु दरबारा,
विश्राम दे के बख्शिश करदे ने गुरुदेव पातशाह जी। गुरु के कीर्तनिया वास्ते जड़िया रिहाओ दियां पंक्तियां ने ना वो बहुत जरूरी हुंदियां ने। खैर हुण ये मर्यादा भी कम से कम बहुत खत्म हो गई, कोई सियाने रागी वरतदे ने, नहीं तो जिथों मर्जी पंक्ति शुरू कर लेंदे ने। अफसोस ते उदों हुंदा जदों पंक्तियां तोड़ के अपनी अस्थाई ते अंतरा बनाउंदे ने, पंक्तियां नूं भी तोड़ देंदे ने, इको पंक्ति दे दो दो हिस्से करके उहदे नाल अपने अस्थाई ते अंतरा बना लेंदे ने। नहीं, रहाओ दियां पंक्तियां गायन करन वास्ते है। ये शब्द का धुरा है, शब्द का सिद्धांत प्रगट हुंदा इथों, ते रहाओ का मतलब हुंदा ठहराओ, रुक जाना, एकाग्रता विच आ जाना। ते हुण पातशाह कहिंदे आया प्रभ दरबारा, हुण प्रभु का दरबार ते आ गया मैं, हुण मैं प्रभु दे परमेश्वर दे दरबार ते आ गया, हुण मैं गुरु दे घर विच आ गया। जेड़ा मैं पहलों पंचां कोल गया, फिर चौधरी कोल गया, राजयां कोल गया, वजीरां कोल गया, जदों तो मेरे ते गुरु ने कृपा कर दित्ती ना, मिल राजन राम नबेरा हो गया, हुण मैं उस मालिक दे दर जोगा ही रह गया, हुण मैं उस मालिक दे दर दा ही भिखारी बन गया हां, हुण उस मालिक दे दर दी मैं चाकरी करन लग पिया हां। आया प्रभ दरबारा,
ता सगली मिटी पुकारा।
हुण मेरी सारी जितनी पुकार सी ना, उपर पूजा उपर बाहां करके जो मैं पुकारा करदा सी ना, तरले लैंदा सी, ओ सारे मिट गए ने। हुण सगली मिटी पुकार, तां तां करके तां तो भावे जदों गुरु दे दरबार विच आ गया, जदों गुरु दी शरण विच आ गया ना, ते सारी पुकार मिट गई, ਕੂਕ ਪੁਕਾਰ ਰਹਿ ਗਈ ਹੈ।
ਲਬਦ ਆਪਣੀ ਪਾਈ
ਕਿਉਂ ਮਿਟ ਗਈ? ਕਿਉਂਕਿ ਮੈਂ ਜੋ ਕੁਝ ਲੱਭ ਰਿਹਾ ਸੀ ਨਾ, ਮੈਂ ਜਿਹਦੀ ਖੋਜ ਕਰ ਰਿਹਾ ਸੀ, ਜਿਸ ਨੇ ਲੱਭਣ ਵਾਸਤੇ ਮੇਰੀ ਨੱਠ ਭੱਜ ਸੀ, ਉਹ ਮੈਂ ਲਬਦ ਆਪਣੀ ਪ੍ਰਾਪਤ ਕਰ ਲਈ ਹੈ। ਜੋ ਮੈਂ ਚਾਹੁੰਦਾ ਸੀ ਮੈਨੂੰ ਪ੍ਰਾਪਤ ਹੋ ਗਿਆ, ਤੇ ਮਨੁੱਖ ਦੀ ਨੱਠ ਭਾਜੀ ਇਸੇ ਵਾਸਤੇ ਹੈ ਤੇ ਜਦੋਂ ਉਹ ਪ੍ਰਾਪਤੀ ਹੋ ਜਾਏ ਤੇ ਨੱਠ ਭੱਜ ਖਤਮ ਹੋ ਜਾਂਦੀ ਹੈ। ਪਰ ਇੱਕ ਗੱਲ ਖਿਆਲ ਵਿੱਚ ਰੱਖਿਓ, ਜਿਸ ਮਨੁੱਖ ਦੀ ਮਨਸਾ ਮਾਇਆ ਕਮਾਉਣ ਦੀ ਹੈ ਨਾ, ਉਹ ਭਾਵੇਂ ਜਿੰਨਾ ਮਰਜ਼ੀ ਧਨ ਕਮਾ ਲਵੇ, ਬੰਨਾਂ ਪੁਰੀਆਂ ਭਾਰ ਦੀ ਬਖਸ਼ਿਸ਼ ਹੋ ਜਾਏ ਉਹਦੇ ਤੇ, ਉਹਦੀ ਨੱਠ ਭੱਜ ਖਤਮ ਨਹੀਂ ਜੇ ਹੁੰਦੀ। ਉਹ ਤਾਂ ਸਗੋਂ ਜਿਉਂ ਦੇ ਜਿਉਂ ਜਿਉਂ ਜ਼ਿਆਦਾ ਧਨ ਇਕੱਤਰ ਕਰਦਾ, ਤਿਵੇਂ ਤਿਵੇਂ ਉਹਦੀਆਂ ਦੌੜਾਂ ਜ਼ਿਆਦੀਆਂ ਲੱਗਦੀਆਂ ਨੇ। ਕੋਈ ਮਨੁੱਖ ਕਾਰੋਬਾਰ ਵਧਾਉਂਦਾ ਹੈ, ਨੱਠ ਭੱਜ ਉਤਨੀ ਜ਼ਿਆਦਾ ਵੱਧ ਜਾਂਦੀ ਹੈ। ਜੇ ਪ੍ਰਸ਼ਾਦੇ ਦੇ ਉੱਤੇ ਆਪਣੇ ਆਪ ਨੂੰ ਮੁਨਸਰ ਕਰ ਲਵੇ ਕਿ ਸਤਿਗੁਰੂ ਜੀ ਪ੍ਰਸ਼ਾਦਾ ਛਕਣਾ, ਤੁਸੀਂ ਜਿਸ ਤਰ੍ਹਾਂ ਦਾ ਬਖਸ਼ਿਸ਼ ਕਰੋ ਰੁੱਖਾ ਮਿਸਾਲ, ਛਕ ਕੇ ਮੈਂ ਤੇਰੇ ਨਾਮ ਦੇ ਨਾਲ ਜੁੜ ਜਾਵਾਂ, ਇਹ ਨੱਠ ਭੱਜ ਖਤਮ ਹੋ ਜਾਏਗੀ। ਹੁਣ ਜੋ ਮੈਂ ਲਬਦ ਚਾਹੁੰਦਾ ਸੀ, ਮੇਰੀ ਲਬਦ ਸੀ, ਪਰਾ ਲਬਦ ਸੀ, ਉਹ ਆਪਣੀ ਪਾਈ ਪ੍ਰਾਪਤ ਕਰ ਲਈ ਹੈ।
ਕਤ ਆਵੇ ਕਤ ਜਾਈ,
ਤੇ ਹੁਣ ਜਦੋਂ ਪ੍ਰਾਪਤੀ ਹੋ ਗਈ ਤੇ ਕਾਹਦਾ ਫਿਰ ਆਉਣਾ ਜਾਣਾ? ਆਵਣ ਜਾਣ ਰਹਿਓ, ਆਉਣਾ ਜਾਣਾ ਖਤਮ ਹੋ ਗਿਆ, ਤਾਂ ਫਿਰ ਕਿਸ ਵਾਸਤੇ ਆਉਣਾ ਜਾਣਾ ਸੀ? ਨੱਠ ਭੱਜ ਕਰਨੀ ਸੀ, ਭਾਵ ਕੇ ਲੋੜ ਨਹੀਂ ਰਹੀ।
ਕਹ ਸਾਚ ਨਿਆਏ ਨਬੇਰਾ, ਊਹਾ ਤਾਂ ਕਤ ਆਵੇ ਕਤ ਜਾਏ, ਤਹ ਸਾਚ ਨਿਆਏ ਨਬੇਰਾ।
ਤੇ ਹੁਣ ਮੈਂ ਜਿੱਥੇ ਪਹੁੰਚ ਗਿਆ ਹਾਂ ਨਾ, ਤੈਂ ਤਿੱਥੇ, ਜਿੱਥੇ ਮੈਂ ਪਹੁੰਚਿਆ ਹਾਂ ਨਾ, ਤੈਂ ਤਿੱਥੇ ਉਸ ਥਾਂ ਦੇ ਉੱਤੇ ਸੱਚ ਦਾ ਨਿਆਂ ਹੁੰਦਾ ਹੈ, ਸੱਚ ਦਾ ਨਿਬੇੜਾ ਹੁੰਦਾ ਹੈ। ਇਹ ਦੁਨਿਆਵੀ ਅਦਾਲਤਾਂ ਦੇ ਵਿੱਚ ਨਾ ਕਈ ਵਾਰੀ ਸੱਚ ਦਾ ਨਿਆਂ ਨਹੀਂ ਮਿਲਦਾ ਹੈ। ਆਪ ਜੀ ਕਈ ਵਾਰੀ ਗੁਰਬਾਣੀ ਦੇ ਬਚਨ ਪੜ੍ਹਦੇ ਹੋ, ਵੱਡੀ ਲੈ ਕੇ ਹੱਕ ਗਵਾਈ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਈ। ਵੱਡੀ ਲੈ ਕੇ ਹੱਕ ਗਵਾਇਆ ਜਾਂਦਾ ਦੂਸਰੇ ਦਾ, ਸੱਚੇ ਨੂੰ ਝੂਠਾ ਸਾਬਤ ਕਰ ਦਿੱਤਾ ਜਾਂਦਾ ਹੈ, ਝੂਠਾ ਸੱਚਾ ਸਾਬਤ ਹੋ ਜਾਂਦਾ ਹੈ, ਤੇ ਉੱਥੇ ਸੱਚ ਦਾ ਨਿਆਂ ਨਹੀਂ ਹੈ। ਇਕਨਾਂ ਨੂੰ ਤੇ ਉਮਰ ਭਰ ਜੇਲ੍ਹਾਂ ਵਿੱਚ ਧੱਕੇ ਖਾਣੇ ਪੈਂਦੇ ਨੇ, ਇੱਕ ਕਈ ਕਈ ਕਾਤਲਾਂ ਨੂੰ ਜ਼ਮਾਨਤਾਂ ਵੀ ਮਿਲ ਜਾਂਦੀਆਂ, ਰਿਹਾਈਆਂ ਵੀ ਮਿਲ ਜਾਂਦੀਆਂ, ਕਿਉਂਕਿ ਝੂਠੀਆਂ ਅਦਾਲਤਾਂ ਝੂਠੇ ਫੈਸਲੇ ਕਰਦੀਆਂ ਨੇ। ਇਹ ਗੁਰੂ ਦੀ ਅਦਾਲਤ ਸੱਚੀ ਹੈ, ਪ੍ਰਭੂ ਦੀ ਅਦਾਲਤ ਸੱਚੀ ਹੈ, ਰਾਮ ਨਿਰੰਕਾਰ ਦੀ ਅਦਾਲਤ ਸੱਚੀ ਹੈ। ਇੱਥੇ ਕੇਵਲ ਤੇ ਕੇਵਲ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਹੁਣ ਥਾਂ ਨਾ ਪਾਇਨ ਕੂੜਿਆਰ, ਮੋਹ ਕਾਲੇ ਦੋਜਕ ਚਾਲਿਆ। ਇੱਥੇ ਝੂਠਿਆਂ ਵਾਸਤੇ ਥਾਂ ਨਹੀਂ ਹੈ, ਇੱਥੇ ਤੇ ਸਾਚ ਨਿਆਏ ਨਿਬੇੜਾ, ਇੱਥੇ ਕੇਵਲ ਤੇ ਕੇਵਲ ਸੱਚ ਦਾ ਨਿਬੇੜਾ ਹੁੰਦਾ, ਸੱਚ ਦਾ ਨਿਆਂ ਹੁੰਦਾ ਹੈ।
ਸਮ ਠਾਕੁਰ ਸਮ ਚੇਰਾ,
ਬਈ ਉੱਥੇ ਕਿਉਂ ਸੱਚ ਦਾ ਨਿਬੇੜਾ ਹੁੰਦਾ? ਉੱਥੇ ਤਾਂ ਉਸ ਜਗ੍ਹਾ ਦੇ ਉੱਤੇ ਨਾ ਮਾਲਕ ਵੀ ਉਹੋ ਜਿਹਾ ਤੇ ਚੇਰਾ ਦਾਸ ਵੀ ਉਹੋ ਜਿਹਾ। ਅਮੀਰ ਵਾਸਤੇ ਕਾਨੂੰਨ ਹੋਰ ਹੈ, ਗਰੀਬ ਵਾਸਤੇ ਕਾਨੂੰਨ ਹੋਰ ਹੈ, ਪਰ ਉੱਥੇ ਮਾਲਕ ਦੀ ਦਰਗਾਹ ਵਿੱਚ ਜਿਹੜਾ ਕਾਨੂੰਨ ਗਰੀਬ ਵਾਸਤੇ ਹੈ ਨਾ, ਉਹੀ ਕਾਨੂੰਨ ਅਮੀਰ ਵਾਸਤੇ ਵੀ ਹੈ। ਅਜੇ ਵਿਦੇਸ਼ਾਂ ਵਿੱਚ ਵੀ ਐਸਾ ਕਾਨੂੰਨ ਹੈ, ਚਾਹੇ ਰਾਸ਼ਟਰਪਤੀ ਹੋਵੇ ਤੇ ਚਾਹੇ ਪੀਅਨ ਹੋਵੇ, ਕਾਨੂੰਨ ਨੇ ਇੱਕ ਹੀ ਨਜ਼ਰ ਦੇ ਨਾਲ ਦੋਨਾਂ ਨੂੰ ਤੱਕਣਾ ਹੈ। ਉਹਾਂ ਸਮ ਠਾਕੁਰ ਸਮ ਚੇਰਾ, ਉੱਥੇ ਚੇਰਾ ਵੀ ਮਾਲਕ, ਚੇਰਾ ਦਾਸ ਵੀ ਉਹੋ ਜਿਹਾ ਹੈ, ਤੇ ਠਾਕੁਰ ਜਿਹੜਾ ਸਵਾਮੀ ਹੈ ਉਹ ਵੀ ਉਹੋ ਜਿਹਾ ਹੀ ਹੈ।
ਅੰਤਰ ਜਾਮੀ ਜਨ,
ਉਹ ਅੰਤਰ ਜਾਮੀ ਜੋ ਮਾਲਕ ਹੈ ਨਾ, ਉਹ ਜਾਣਦਾ ਪ੍ਰਭੂ, ਕਿਉਂਕਿ ਉਹ ਸਾਰਿਆਂ ਦੇ ਅੰਦਰ ਦੀ ਜਾਣਦਾ, ਉਹਨੂੰ ਕਿਸੇ ਵਕੀਲ ਅਪੀਲ ਦਲੀਲ ਦੀ ਜ਼ਰੂਰਤ ਨਹੀਂ ਪੈਂਦੀ ਹੈ। ਉਹ ਮਾਲਕ ਤਾਂ ਸੱਚਾ ਨਿਆਮ ਕਰਦਾ ਹੈ। ਉਹ ਮਾਲਕ ਸੱਚਾ ਇਸ ਕਰਕੇ ਨਿਆਂ ਕਰਦਾ ਹੈ ਕਿ ਮਨੁੱਖ ਦੇ ਅੰਦਰ ਦੀ ਜਾਣ ਲੈਂਦਾ ਹੈ ਇਹਦੇ ਅੰਦਰ ਕੀ ਹੈ। ਉਹ ਗਵਾਹੀਆਂ ਤੇ ਡਿਪੈਂਡ ਨਹੀਂ ਹੈ, ਉਹ ਅੰਦਰੋਂ ਪੜਦਾ ਹੈ ਕਿ ਇਹਦੇ ਅੰਦਰ ਕੀ ਹੈ। ਇਸ ਕਰਕੇ ਅੰਤਰਜਾਮੀ ਹੈ, ਸਾਰਿਆਂ ਦੇ ਅੰਦਰ ਦੀ ਜਾਣਦਾ ਹੈ।
ਬਿਨ ਬੋਲਤ ਆਪ ਪਛਾਨੈ,
ਉਹ ਬਿਨਾਂ ਬੋਲਣ ਤੋਂ ਹੀ ਆਪਣੇ ਆਪ ਹੀ ਪਛਾਣ ਲੈਂਦਾ ਹੈ।
ਸਰਬ ਥਾਨ ਕੋ ਰਾਜਾ,
ਕਿਉਂਕਿ ਉਹ ਮਾਲਕ ਪ੍ਰਭੂ ਪਰਮੇਸ਼ਰ ਇੱਕ ਥਾਂ ਦਾ ਨਹੀਂ, ਦੋ ਥਾਵਾਂ ਦਾ ਨਹੀਂ, ਸਾਰੀਆਂ ਥਾਵਾਂ ਦਾ ਮਾਲਕ ਹੈ। ਇੱਕ ਰਾਜਾ ਜਿਹੜਾ ਹੈ ਨਾ ਆਪਣੇ ਸਟੇਟ ਦਾ ਮਾਲਕ ਹੁੰਦਾ, ਰਾਸ਼ਟਰਪਤੀ ਸਾਰੇ ਦੇਸ਼ ਦਾ ਮਾਲਕ ਹੁੰਦਾ, ਪਰ ਉਹ ਜਿਹੜਾ ਮਾਲਕ ਹੈ ਨਾ ਉਹ ਨਾ ਸਟੇਟ ਤੱਕ ਸੀਮਿਤ ਹੈ ਨਾ ਦੇਸ਼ ਤੱਕ ਸੀਮਿਤ ਹੈ, ਉਹ ਤੇ ਆਲ ਵਰਲਡ ਦੇ ਵਿੱਚ ਉਹਦਾ ਰਾਜ ਹੈ, ਕਿਉਂਕਿ ਉਹ ਸਾਰੀਆਂ ਥਾਵਾਂ ਤੇ ਰਮਿਆ ਹੋਇਆ। ਸਰਬ ਥਾਨ ਕੋ ਰਾਜਾ, ਉਹ ਸਾਰੀਆਂ ਥਾਵਾਂ ਦਾ ਰਾਜਾ ਸਵਾਮੀ ਮਾਲਕ ਹੈ।
ਅਨਹਦ ਸ਼ਬਦ ਅਗਾਜਾ,
ਉਹ ਮਾਲਕ ਪਰਮੇਸ਼ਰ ਜਿਹੜਾ ਹੈ ਨਾ ਅਨਹਦ ਸ਼ਬਦ ਅਗਾਜਾ, ਅਨਹਦ ਜੋ ਇੱਕ ਰਸ ਸ਼ਬਦ ਵੱਜਦੇ ਨੇ, ਇੱਕ ਆਹਤ ਸ਼ਬਦ ਹੁੰਦਾ ਹੈ ਇੱਕ ਅਨਾਹਤ ਸ਼ਬਦ ਹੁੰਦਾ। ਆਹਤ ਸ਼ਬਦ ਉਸ ਨੂੰ ਕਹਿੰਦੇ ਨੇ ਜਿਹੜਾ ਦੋ ਚੀਜ਼ਾਂ ਦੇ ਟਕਰਾਓ ਤੋਂ ਆਵਾਜ਼ ਪੈਦਾ ਹੋਵੇ। ਹੱਥ ਦੀ ਤਾਲੀ ਵਜਾਓਗੇ ਤੇ ਆਹਤ ਸ਼ਬਦ ਹੈ। ਅਨਾਹਤ ਆਪਣੇ ਆਪ ਬਿਨਾਂ ਸਾਜ਼ਾਂ ਤੋਂ ਬਿਨਾਂ ਟਕਰਾਓ ਤੋਂ ਜਿਹੜਾ ਅੰਤਰ ਆਤਮਾ ਵਿੱਚੋਂ ਆਵਾਜ਼ ਨਿਕਲਦੀ ਹੈ। ਅਨਹਦ ਵਾਜੇ ਵੱਜਦੇ ਨੇ, ਭਾਵ ਕਿ ਅਨਹਦ ਸ਼ਬਦ ਅਗਾਜਾ, ਉੱਥੇ ਸ਼ਬਦ ਦੇ ਅਨਹਦ ਵਾਜੇ ਵੱਜਦੇ ਨੇ।
ਇਸ ਪਤੁਰਾਏ
ਤੇ ਕਹਿੰਦੇ ਹੁਣ ਉਸ ਮਾਲਕ ਦੇ ਪਾਸ ਕਿਹੜੀ ਚਤੁਰਾਈ ਚੱਲੇਗੀ, ਭਾਵ ਕਿ ਉਹਦੇ ਕੋਲ ਕੋਈ ਚਤੁਰਾਈ ਨਹੀਂ। ਉੱਥੇ ਕੋਈ ਚਤੁਰਾਈ ਸਿਆਣ ਪਾ ਕਿਤੇ ਕੰਮ ਨਾ ਆਈ ਹੈ, ਉੱਥੇ ਕਿਸੇ ਕੰਮ ਨਹੀਂ ਆਉਂਦੀਆਂ ਹਨ।
ਮਿਲ ਨਾਨਕ ਆਪ ਗਵਾਏ,
ਅਖੀਰਲੀ ਪੰਗਤੀ ਵਿੱਚ ਮੇਰੇ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਮਿਲ ਨਾਨਕ ਆਪ ਗਵਾਈ। ਗੁਰੂ ਨੂੰ ਮਿਲਣਾ ਤੇ ਮਿਲਣਾ ਕਿਵੇਂ ਹੋਵੇਗਾ, ਮਿਲ ਨਾਨਕ ਆਪ ਗਵਾਈ। ਆਪਾ ਗਵਾ ਕੇ ਗੁਰੂ ਨੂੰ ਮਿਲਿਆ ਜਾਂਦਾ ਹੈ। ਇਸ ਸ਼ਬਦ ਦੇ ਵਿੱਚ ਮਿਲ ਸ਼ਬਦ ਦੋ ਵੇਰੀ ਆਇਆ ਹੈ। ਪਹਿਲਾ ਮਿਲ ਸ਼ਬਦ ਹੈ ਲੱਲੇ ਨੂੰ ਸਿਹਾਰੀ ਹੈ, ਅਖੀਰਲਾ ਸ਼ਬਦ ਹੈ ਲੱਲੇ ਨੂੰ ਔਂਕੜ ਹੈ। ਉਚਾਰਨ ਕਰਨ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈ, ਪਰ ਅਰਥਾਂ ਵਿੱਚ ਬਹੁਤ ਅੰਤਰ ਆ ਜਾਂਦਾ ਹੈ, ਕਿਉਂਕਿ ਸਿਹਾਰੀ ਬਿਹਾਰੀ ਬਿੰਦੀ ਟਿੱਪੀ ਕੰਨਾ ਆਦਿਕ ਔਂਕੜ ਦੁਲੈਂਕੜੇ ਲਾਮ ਦੁਲਾਵਾਂ ਜਿਤਨੇ ਵੀ ਮਾਤਰਾ ਲੱਗੀਆਂ ਹੋਈਆਂ ਨੇ ਨਾ, ਇਹਨਾਂ ਮਾਤਰਾ ਦਾ ਅਰਥ ਦੇ ਨਾਲ ਬਹੁਤ ਗੂੜਾ ਸੰਬੰਧ ਹੈ। ਪਹਿਲਾ ਜਿਹੜਾ ਸ਼ਬਦ ਮਿਲ ਪੰਚੋਂ ਹਨ, ਲੱਲੇ ਦੇ ਸਿਹਾਰੀ ਲੱਗੀ, ਇਸਦਾ ਮਤਲਬ ਹੈ ਕਿ ਮਿਲ ਕੇ ਪੰਚਾਂ ਨੂੰ ਮਿਲ ਕੇ ਤੇ ਦੂਸਰਾ ਸ਼ਬਦ ਜਿਹੜਾ ਹੈ ਨਾ ਇਹ ਉਹ ਵੀ ਸ਼ਬਦ ਮਿਲ ਹੈ, ਮਿਲ ਰਾਜਨ ਰਾਮ ਨਿਬੇੜਾ। ਮਿਲ ਸ਼ਬਦ ਦੇ ਵਿੱਚ ਅੰਤਰ ਹੈ, ਅਖੀਰਲਾ ਮਿਲ ਜਿਹੜਾ ਹੈ ਨਾ ਉਹ ਹੈ ਲੱਲੇ ਨੂੰ ਔਂਕੜ ਹੈ। ਇਸ ਕਰਕੇ ਲੱਲੇ ਨੂੰ ਔਂਕੜ ਹੋਣ ਕਰਕੇ ਨੂੰ ਸ਼ਬਦ ਬਣਦਾ। ਗੁਰੂ ਨੂੰ ਮਿਲ ਕੇ ਉਹ ਹੈ ਮਿਲ ਕੇ ਇਹ ਹੈ ਨੂੰ, ਉਹ ਹੈ ਕੇ ਤੇ ਨੂੰ ਦਾ ਅੰਤਰ ਸਿਹਾਰੀ ਤੇ ਔਂਕੜ ਦੇ ਨਾਲ ਬਣ ਗਿਆ। ਇਸ ਲਈ ਪਾਤਸ਼ਾਹ ਕਹਿੰਦੇ ਮਿਲ ਨਾਨਕ, ਨਾਨਕ ਨੂੰ ਮਿਲ ਕੇ ਆਪਾ ਗਵਾ ਦਿੱਤਾ ਹੈ। ਹੁਣ ਆਪਣੀ ਕੋਈ ਹੋਂਦ, ਆਪਣੀ ਕੋਈ ਹਸਤੀ, ਆਪਣੀ ਕੋਈ ਜਾਤੀ ਨਹੀਂ ਰਹੀ ਹੈ।
ਤਿਸ ਪੈ ਹੈ ਕਿਆ ਚੁਤੁਰਾਏ, ਦਿਲ ਨਾਨਕ ਆਪ ਗਵਾਏ।
ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸ਼ਬਦ ਕੁਛ ਵਡੇਰਾ ਹੋਣ ਕਰਕੇ ਸਮਾਂ ਭਾਵੇਂ ਹੋ ਚੁੱਕੇ ਹੈ, 2 ਮਿੰਟ ਬਾਕੀ ਨੇ। ਅੱਜ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਸੰਗਤਾਂ ਦੇ ਨਾਲ 2-4 ਮਿੰਟ ਦੀ ਸਾਂਝ ਪਾ ਲਵਾਂ। ਬਾਬਾ ਬੰਦਾ ਸਿੰਘ ਜੀ ਬਹਾਦਰ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਂਦੇੜ ਦੀ ਧਰਤੀ ਤੋਂ 5 ਤੀਰ ਬਖਸ਼ਿਸ਼ ਕਰਕੇ 5 ਸਿੰਘਾਂ ਦੀ ਅਗਵਾਈ ਦੇ ਵਿੱਚ ਤੋਰਿਆ, ਅਤੇ ਰਸਤੇ ਵਿੱਚ ਆਉਂਦਿਆਂ ਕੁਝ ਥੋੜ੍ਹੇ ਸੈਂਕੜਿਆਂ ਦੀ ਫੌਜ ਹੋਈ। ਵਜ਼ੀਰ ਖਾਨ ਦੇ ਕੋਲ 15-20 ਹਜ਼ਾਰ ਫੌਜ ਹੈ, ਤੋਪਾਂ ਨੇ, ਘੋੜੇ ਨੇ, ਊਠ ਨੇ, ਹਾਥੀ ਨੇ। ਅਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਅੱਜ ਦੇ ਦਿਨ ਪਹੁੰਚੇ ਨਾ ਚੱਪੜਚਿੜੀ ਦੇ ਮੈਦਾਨ ਵਿੱਚ, ਨਾ ਬਹੁਤੀਆਂ ਫੌਜਾਂ ਨੇ, ਨਾ ਹਾਥੀ ਨੇ, ਨਾ ਤੋਪਾਂ ਨੇ, ਅਤੇ ਘੋੜੇ ਵੀ ਬਿਲਕੁਲ ਥੋੜ੍ਹੀ ਜਿਹੀ ਗਿਣਤੀ ਦੇ ਵਿੱਚ ਨੇ। ਪਰ ਇਸ ਪਾਸੇ 3 ਪ੍ਰਕਾਰ ਦੇ ਯੋਧੇ ਨੇ। ਇੱਕ ਉਹ ਯੋਧੇ ਨੇ ਜਿਹੜੇ ਆਗਿਆਕਾਰੀ ਗੁਰੂ ਦੀ ਅਸੀਸ ਲੈ ਕੇ ਆਏ ਨੇ, ਦੂਸਰੇ ਉਹ ਨੇ ਜਿਨ੍ਹਾਂ ਨੇ ਗੁਰੂ ਦੇ ਹੁਕਮਨਾਮੇ ਨੂੰ ਆਪਣੇ ਸਿਰ ਮੱਥੇ ਨਾਲ ਝੁਕਾ ਕੇ ਆਪਾਂ ਗੁਰੂ ਤੋਂ ਕੁਰਬਾਨ ਕਰਕੇ ਆਪਣੇ ਘਰਾਂ ਵਿੱਚੋਂ ਧਨ ਪਦਾਰਥ ਵੇਚ ਕੇ ਸ਼ਸਤਰ ਖਰੀਦ ਕੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਾਮਿਲ ਹੋਏ ਨੇ। ਤੀਸਰੇ ਉਹ ਨੌਜਵਾਨ ਨੇ ਜਿਹੜੇ ਫੂਲਕਿਆਂ ਨੇ ਆਪਣੀ ਫੌਜ ਰੱਖੀ ਹੋਈ ਸੀ ਅਤੇ ਉਹ ਭੇਜੇ ਨੇ। ਗਿਣਤੀ ਦੇ ਯੋਧੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਸ। ਬਹੁਤ ਲੂਹ ਡੋਲਵੀਂ ਲੜਾਈ ਹੋਈ, ਆਖਿਰਕਾਰ ਲੜਾਈ ਦੇ ਵਿੱਚ ਵਜ਼ੀਰ ਖਾਨ ਦੀ ਫੌਜ ਮਾਰੀ ਗਈ। ਵਜ਼ੀਰ ਖਾਨ ਜਦੋਂ ਮੈਦਾਨੀ ਜੰਗ ਵਿੱਚੋਂ ਦੌੜਨ ਲੱਗਿਆ, ਨੱਸਣ ਲੱਗਿਆ ਨਾ, ਇੱਥੇ ਵਿਦਵਾਨਾਂ ਦਾ ਆਪਸ ਵਿੱਚ ਦੀ ਥੋੜ੍ਹਾ ਜਿਹਾ ਫਰਕ ਹੈ। ਕੋਈ ਕਹਿੰਦੇ ਉਹਦੇ ਹਾਥੀ ਦਾ ਪੈਰ ਖੱਡ ਵਿੱਚ ਪੈ ਗਿਆ, ਕਬਰ ਵਿੱਚ ਪੈ ਗਿਆ, ਹਾਥੀ ਦੇ ਹੌਦੇ ਤੋਂ ਡਿੱਗਿਆ ਅਤੇ ਸਿੰਘਾਂ ਨੇ ਉਸ ਨੂੰ ਕੈਦ ਕਰ ਲਿਆ। ਦੂਸਰੇ ਪਾਸੇ ਕਹਿੰਦੇ ਕਿ ਬਾਬਾ ਫਤਿਹ ਸਿੰਘ ਜੀ ਨੇ ਉਸ ਦੇ ਉੱਤੇ ਐਸਾ ਭਰਮਾ ਵਾਰ ਕੀਤਾ ਜੋ ਬਾਜ ਸਿੰਘ 'ਤੇ ਵਾਰ ਕਰ ਰਿਹਾ ਸੀ। ਇੱਕੇ ਤੇਗ ਦੇ ਵਾਰ ਦੇ ਨਾਲ ਮੋਢੇ ਤੋਂ ਲੱਗਿਆ ਤੇਗ ਦਾ ਵਾਰ ਅਤੇ ਚੀਰ ਕੇ 2 ਕਰ ਦਿੱਤਾ ਵਜ਼ੀਰ ਖਾਨ ਦਾ ਸਰੀਰ ਜਿਹੜਾ ਸੀ, 2 ਟੁਕੜੇ ਹੋ ਕੇ ਧਰਤੀ 'ਤੇ ਡਿੱਗ ਪਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਜਿੱਤ ਦੇ ਨਗਾਰੇ ਵੱਜ ਗਏ ਔਰ 14 ਤਰੀਕ ਨੂੰ ਸਰਹੰਦ ਦੇ ਵਿੱਚ ਖਾਲਸਾਈ ਫੌਜਾਂ ਜਿਹੜੀਆਂ ਸੀ ਨਾ ਉਹ ਦਾਖਲ ਹੋ ਗਈਆਂ। ਸਰਹੰਦ ਦਾ ਰਾਜ ਕਾਇਮ ਕਰ ਦਿੱਤਾ, ਬਾਬਾ ਬਾਜ ਸਿੰਘ ਜੀ ਨੂੰ ਸਰਹੰਦ ਦਾ ਅਹਿਲਕਾਰ ਥਾਪ ਦਿੱਤਾ, ਆਲੀ ਸਿੰਘ ਨੂੰ ਉਹਦਾ ਸਹਾਇਕ ਬਣਾ ਦਿੱਤਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਆਪਣਾ ਰਾਜ ਸਾਜ ਕਾਇਮ ਕਰ ਦਿੱਤਾ ਨਾ, ਇਹ ਕੇਵਲ 8 ਸਾਲ ਦੀ ਉਮਰ, 8 ਸਾਲ ਦੇ ਅਰਸੇ ਵਿੱਚ। ਜਿਸ ਸਮੇਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ, ਉਹਨਾਂ ਦੀ ਸ਼ਹੀਦੀ ਤੋਂ ਕੇਵਲ 8 ਸਾਲ ਦੇ ਅੰਦਰ ਅੰਦਰ ਉਸ ਸਰਹੰਦ ਦੀ ਗੜੀ ਦੇ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਚੁਲਾ ਦਿੱਤਾ ਗਿਆ ਸੀ ਔਰ ਉੱਥੇ ਆਪਣਾ ਜਿਹੜਾ ਸੀ ਰਾਜ ਕਾਇਮ ਕੀਤਾ। ਉਸ ਸਮੇਂ ਬਹਾਦਰ ਸ਼ਾਹ ਨੇ 22 ਦਸੰਬਰ 1710 ਨੂੰ ਇੱਕ ਆਪਣਾ ਫੁਰਮਾਨ ਜਾਰੀ ਕੀਤਾ ਕਿ ਸਿੱਖ ਜਿੱਥੇ ਵੀ ਕਿਤੇ ਮਿਲੇ ਕਤਲ ਕਰ ਦਿੱਤਾ ਜਾਏ। ਬਾਬਾ ਬੰਦਾ ਸਿੰਘ ਬਹਾਦਰ ਨੇ ਫੁਰਮਾਨ ਜਾਰੀ ਕੀਤਾ। ਉਹਨਾਂ ਨੇ ਤਕਰੀਬਨ 22 ਮਈ ਨੂੰ 1711 ਨੂੰ ਇਹ ਫੁਰਮਾਨ ਜਾਰੀ ਕੀਤਾ ਕਿ ਮੁਸਲਮਾਨਾਂ ਨੂੰ ਤੰਗ ਨਹੀਂ ਕੀਤਾ ਜਾਏਗਾ। ਵੇਖੋ ਕਿੰਨਾ ਅੰਤਰ। ਬਹਾਦਰ ਸ਼ਾਹ ਕਹਿ ਰਿਹਾ ਹੈ ਕਿ ਜਿੱਥੇ ਸਿੰਘ ਮਿਲ ਜਾਏ ਕਤਲ ਕਰ ਦਿੱਤਾ ਜਾਏ। ਬਾਬਾ ਬੰਦਾ ਸਿੰਘ ਬਹਾਦਰ ਦਾ ਫੁਰਮਾਨ ਹੈ ਕਿਸੇ ਮੁਸਲਮਾਨ ਨੂੰ ਤੰਗ ਨਾ ਕੀਤਾ ਜਾਏ। ਔਰ ਇਸੇ ਕਰਕੇ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ 5000 ਮੁਸਲਮਾਨ ਭਰਤੀ ਹੋਏ ਸਨ। ਇੱਥੋਂ ਤੱਕ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇਹਦਾ ਰਾਜ ਪ੍ਰਬੰਧ ਦੇਖ ਕੇ ਉਸ ਸਮੇਂ ਜਿਹੜਾ ਉੱਥੇ ਅਖਬਾਰ ਨਵੀਸ ਸੀ ਨਾ, ਉਹਨੇ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਔਰ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਮੋਹਰ ਤੇ ਆਪਣਾ ਸਿੱਕਾ ਜਾਰੀ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰਾਂ ਸਿਲਸਿਲਾ ਖਤਮ ਕੀਤਾ। ਜਿਹੜੇ ਕਿਸਾਨ ਵਾਹੀ ਕਰਦੇ ਸਨ, ਜਿੰਨੀ ਜਿੰਨੀ ਜ਼ਮੀਨ 'ਤੇ ਕੋਈ ਵਾਹੀ ਕਰਦਾ ਸੀ ਉਹ ਸਾਰੀ ਜ਼ਮੀਨ ਉਹਨਾਂ ਦੇ ਨਾਮ ਦੇ ਉੱਤੇ ਕਰ ਦਿੱਤੀ ਗਈ, ਜ਼ਮੀਨ ਦੇ ਮਾਲਕ ਬਣਾ ਦਿੱਤਾ ਗਿਆ ਉਹਨਾਂ ਨੂੰ। ਔਰ ਇਤਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਆਪਣੇ ਜੱਤ ਸੱਤ ਦੇ ਵਿੱਚ ਪਰਪੱਕ ਸਨ, ਕਿਸੇ ਵੀ ਦੁਸ਼ਮਣ ਦੀ ਇਸਤਰੀ ਵੱਲੇ ਵੀ ਨਜ਼ਰ ਭਰ ਕੇ ਨਹੀਂ ਦੇਖਦੇ ਸਨ। ਔਰ ਹੁਕਮ ਕੀਤਾ ਸੀ ਕਿ ਖਾਲਸੇ ਨੇ ਰਹਿਤ ਰੱਖਣੀ ਹੈ, ਜਿਹੜਾ ਰਹਿਤ ਰੱਖੂਗਾ ਗੁਰੂ ਉਸਦੀ ਬੌੜੀ ਕਰੂਗਾ, ਦੁਸ਼ਮਣ ਦੀ ਇਸਤਰੀ ਦਾ ਵੀ ਸਤਿਕਾਰ ਕਰਨਾ। ਔਰ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ, ਉਹਨਾਂ ਨੇ ਜਾਤ ਪਾਤ ਦੀਨ ਧਰਮ ਮਜ਼ਹਬ ਇਹ ਸਾਰੇ ਖਤਮ ਕਰ ਦਿੱਤੇ ਹੁਕਮੀਆਂ ਤੌਰ ਦੇ ਉੱਤੇ ਕਿ ਕੋਈ ਨੀਵੀਂ ਜਾਤ ਕੋਈ ਉੱਚੀ ਜਾਤ ਨਹੀਂ ਹੋਵੇਗੀ, ਅਸੀਂ ਤੇ ਜਾਤਾਂ ਦੇ ਵਿੱਚ ਹੀ ਵੰਡੇ ਹੋਏ ਹਾਂ। ਗੁਰੂ ਨੇ ਸਾਨੂੰ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਨਾ, ਸਾਡੀ ਸਾਰੀ ਜਾਤ ਪਾਤ ਖਤਮ ਕਰ ਦਿੱਤੀ ਸੀ, ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਸਤਿਗੁਰਾਂ ਨੇ ਬਚਨ ਕਿਹਾ ਸੀ ਹੁਣ ਸਤਿਗੁਰਾਂ ਦੀ ਤੇ ਕੋਈ ਜਾਤ ਨਹੀਂ, ਅਸੀਂ ਪਤਨੇ ਕਿੰਨੀਆਂ ਕਿ ਜਾਤਾਂ ਦੇ ਵਿੱਚ ਵੰਡੇ ਹੋਏ ਹਾਂ। ਉਹ ਗੁਰੂ ਕਿਹਾ ਸਿੱਖਾ ਆਪਣੇ ਆਪ ਨੂੰ ਸਿੱਖ ਕਹਾਉਣਾ ਹੈ, ਤੇ ਕੋਈ ਕਹਿੰਦਾ ਮੈਂ ਗਿੱਲ ਹਾਂ, ਕੋਈ ਕਹਿੰਦਾ ਮੈਂ ਸੰਧੂ ਹਾਂ, ਕੋਈ ਕਹਿੰਦਾ ਮੈਂ ਹੋਰ ਅਨੇਕਾਂ ਜਾਤਾਂ ਵਿੱਚ ਵੰਡੇ ਹੋਏ, ਕੋਈ ਮਾਨ ਹੈ ਕੋਈ ਕੁਝ ਹੈ। ਇਹ ਸਾਰੀਆਂ ਹੰਕਾਰ ਦੀਆਂ ਪ੍ਰਤੀਕ ਨੇ, ਜਾਤ ਪਾਤ ਤੋਂ ਰਹਿਤ ਹੈ ਖਾਲਸਾ, ਕਿਉਂਕਿ ਗੁਰੂ ਸਾਡਾ ਜਾਤ ਪਾਤ ਤੋਂ ਰਹਿਤ ਹੈ ਖਾਲਸਾ, ਜਾਤ ਪਾਤ ਤੋਂ ਰਹਿਤ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਅਮਲੀ ਤੌਰ ਤੇ ਜਿਹੜੀਆਂ ਸ਼ੂਦਰ ਜਾਤਾਂ ਨੀਵੀਆਂ ਜਾਤਾਂ ਸੀ ਨਾ, ਜੋ ਬਹੁਤ ਨੀਵੀਂ ਕਿਰਤ ਕਰਨ ਵਾਲੇ ਸੀ, ਉਹਨਾਂ ਨੂੰ ਬਹੁਤ ਉੱਚੇ ਅਹੁਦੇ ਦਿੱਤੇ, ਉੱਚੇ ਮੁਰਾਤਮਿਆਂ ਤੇ ਬਿਠਾਇਆ। ਜਿਹੜੇ ਬ੍ਰਾਹਮਣ ਤੇ ਖੱਤਰੀ ਸਨ ਉਹਨਾਂ ਨੂੰ ਉਹਨਾਂ ਦੇ ਅਧੀਨ ਕੀਤਾ, ਉਹ ਬ੍ਰਾਹਮਣ ਹੱਥ ਜੋੜ ਕੇ ਉਹਨਾਂ ਨੀਵੀਆਂ ਜਾਤਾਂ ਦੇ ਹੁਕਮ ਨੂੰ ਮੰਨਣ ਵਾਸਤੇ ਖੜੇ ਰਹਿੰਦੇ ਸੀ ਕਿ ਸਾਨੂੰ ਹੁਕਮ ਦੇਣ। ਇਸ ਲਈ ਗੁਰਦੇਵ ਪਾਤਸ਼ਾਹ ਨੇ ਜਿਹੜੀ ਪਿਰਤ ਪਾਈ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਪ੍ਰੈਕਟੀਕਲ ਕਰਕੇ ਦਿਖਾਈ, ਸਾਡੇ ਵਿੱਚੋਂ ਊਚ ਨੀਤ ਛੂਤ ਛਾਤ ਭੇਦ ਪਿੱਟ ਇਹ ਸਾਰਾ ਖਤਮ ਕਰ ਦਿੱਤਾ ਖਾਲਸਾ ਜੀ, ਅਸੀਂ ਕੇਵਲ ਤੇ ਕੇਵਲ ਖਾਲਸਾ ਹਾਂ, ਖਾਲਸੇ ਦੀ ਕੋਈ ਜਾਤ ਨਹੀਂ ਹੈ। ਜਾਤ ਤਾਂ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਵਿੱਚ ਖਾਲਸਪਣਾ ਨਾ ਹੋਵੇ। ਇਸ ਕਰਕੇ ਜਾਤਾਂ ਪਾਤਾਂ ਨੂੰ ਖਤਮ ਕਰਕੇ ਇੱਕ ਗੁਰੂ ਦੇ ਲੜ ਲੱਗ ਕੇ ਗੁਰੂ ਦੀਆਂ ਸੀਸਾਂ ਦੇ ਪਾਤਰ ਬਣੋ। ਇਹ ਜੋ ਫਤਿਹ ਦਿਵਸ ਹੈ ਸਰਹੰਦ ਦਾ, ਇਸ ਨੂੰ ਮਨਾਉਣ ਦਾ ਮਕਸਦ ਇਹੀ ਹੈ ਕਿ ਅਸੀਂ ਇਹਨਾਂ ਜਾਤਾਂ ਪਾਤਾਂ ਤੋਂ ਮੁਕਤ ਹੋ ਜਾਈਏ, ਭੇਦ ਭਰਮ ਤੋਂ ਨਸਲ ਜਾਤ ਤੋਂ ਮੁਕਤ ਹੋ ਜਾਈਏ, ਤਾਂ ਗੁਰੂ ਦੀਆਂ ਸੀਸਾਂ ਸਾਡੇ ਤੇ ਬਖਸ਼ਿਸ਼ ਹੋਣਗੀਆਂ। ਆਈ ਹੋਈ ਸਮੁੱਚੀ ਸੰਗਤ ਦਾ, PTC ਚੈਨਲ ਦਾ, ਜੋ ਕੁਝ ਸਮਾਂ ਵੱਧ ਲੈ ਗਏ ਦਾਸ ਸਮੁੱਚੇ ਸਟਾਫ ਦਾ ਧੰਨਵਾਦੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਜੀ, ਪਿਆਰ ਵਿੱਚ ਭਿੱਜ ਕੇ ਬੁਲਾਓ ਜੀ।
ਇਸ ਪਹ ਕਿਆ ਚੁਤਰਾਈ ਮਿਲ ਨਾਨਕ ਆਪ ਗਵਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।